ਵਾਰ 13 ਦੀ ਪੌੜੀ 14 ਵਿੱਚ ਬੜੇ ਪਿਆਰੇ ਬਚਨ ਨੂੰ ਉਚਾਰਨ ਕਰ ਰਹੇ ਨੇ। ਪਿੱਛੇ ਪ੍ਰੇਮ ਰਸ ਦੀ ਬਾਤ ਪਾਈ ਉਹਨਾਂ ਨੇ, ਹੁਣ ਫੁਰਮਾਨ ਕਰ ਰਹੇ ਨੇ ਇਹ ਜਿਹੜਾ ਪ੍ਰੇਮ ਰਸ ਹੈ ਪ੍ਰਾਪਤ ਕਿਵੇਂ ਹੁੰਦਾ ਹੈ। ਆਓ ਸਰਵਣ ਕਰੀਏ ਕੀ ਫੁਰਮਾਨ ਕਰਦੇ ਨੇ। ਗੁਰਮੁਖ ਸੁਖ ਫਲ ਪਿਰਮ ਰਸ ਹੋਏ ਗੁਰ ਸਿੱਖ ਮੇਲਾ, ਸ਼ਬਦ ਸੁਰਤ ਪਰਚਾਏ ਕੈ ਨਿਤ ਨੇਹ ਨਵੇਲਾ, ਵੀਹ ਇੱਕੀ ਹੀ ਚੜਾਓ ਚੜ ਸਿੱਖ ਗੁਰ ਗੁਰ ਚੇਲਾ, ਅਪਿਓ ਪੀਐ ਅਜਰ ਜਰੈ ਗੁਰ ਸੇਵ ਸੁਹੇਲਾ, ਜੀਵਦਿਆਂ ਮਰ ਚੱਲਣ ਹਾਰ ਜਿਣੈ ਵਹੇਲਾ, ਸਿਲਿਆ ਲੂਣੀ ਚਟਣੀ ਲੱਖ ਅੰਮ੍ਰਿਤ ਪੇਲਾ, ਸਿਲ ਆ ਲੂਣੀ ਚਟਣੀ ਲੱਖ ਅੰਮ੍ਰਿਤ ਪੇਲਾ। ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ ਹੋਏ ਗੁਰਸਿੱਖ ਮੇਲਾ। ਗੁਰੂ ਦੇ ਮਿਲਾਪ ਤੋਂ ਜਿਹੜੇ ਗੁਰਮੁਖ ਜਨ ਨੇ ਉਹ ਸੁਖ ਫਲ ਤੇ ਪ੍ਰੇਮ ਰਸ ਦੀ ਪ੍ਰਾਪਤੀ ਕਰਦੇ ਹਨ। ਸੁਖ ਫਲ ਭਾਵ ਆਤਮਿਕ ਅਨੰਤ, ਆਤਮਿਕ ਟਿਕਾ, ਸਹਿਜ ਅਵਸਥਾ ਵੀ ਵਿਦਵਾਨ ਇਹਨਾਂ ਨੂੰ ਲਿਖਦੇ ਨੇ। ਇਹ ਫਲ ਤੇ ਪ੍ਰੇਮ ਰਸ ਗੁਰਮੁਖ ਜਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚੋਂ ਮਿਲਾਪ ਪ੍ਰਾਪਤ ਕਰਕੇ, ਗੁਰੂ ਦੇ ਮਿਲਾਪ ਤੋਂ ਗੁਰੂ ਚਰਨਾਂ ਨਾਲ ਜੁੜ ਕੇ ਪ੍ਰਾਪਤ ਕੀਤਾ ਹੈ। ਉਸ ਤੋਂ ਬਾਅਦ ਰਸ ਮਾਣਿਆ ਕਿਵੇਂ ਉਹਨਾਂ ਨੇ, ਪ੍ਰੇਮ ਰਸ ਜਾਣਿਆ ਕਿਵੇਂ, ਪਹਿਚਾਣਿਆ ਕਿਵੇਂ ਤੇ ਉਹਦੇ ਵਿੱਚ ਲੀਨ ਕਿਵੇਂ ਹੋਏ। ਕਹਿਣ ਲੱਗੇ ਸ਼ਬਦ ਸੁਰਤ ਪਰਚਾਏ ਕੈ ਨਿਤ ਨੇਹ ਨਵੇਲਾ। ਸ਼ਬਦ ਸੁਰਤ ਵਿੱਚ ਗੁਰੂ ਦੁਆਰਾ ਪ੍ਰਚਾਰਿਆ ਤੇ ਸਿੱਖ ਦਾ ਨੇਹ, ਸਿੱਖ ਦਾ ਪਿਆਰ ਸਦਾ ਫਿਰ ਨਵੀਨਤਾ ਵਾਲਾ ਹੀ ਬਣ ਗਿਆ। ਨਿਤ ਨਵਾਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਸੁਰਤ ਸ਼ਬਦ ਵਿੱਚ ਖੁੱਭ ਗਈ। ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਮਿਲਿਆ ਉਪਦੇਸ਼, ਗੁਰਮੰਤਰ ਮੂਲ ਮੰਤਰ ਗੁਰਬਾਣੀ ਪ੍ਰਭੂ ਦੇ ਨਾਮ ਸਿਮਰਨ ਵਿੱਚ ਚਿੱਤ ਜੋੜਿਆ, ਇਹ ਨਿਹੋਂ ਇਹ ਸੁਨੇਹ ਜਿਹੜਾ ਸੀ, ਇਹ ਪਿਆਰ ਸੀ ਜਿਹੜਾ, ਨਿਤ ਨਵਾਂ ਬਣ ਗਿਆ। ਨਿਤ ਨਵਾਂ ਸ਼ਬਦ ਸਾਧ ਸੰਗਤ ਜਿਹੜਾ ਬਾਣੀ ਵਿੱਚੋਂ ਵੀ ਆਪਾਂ ਪੜ੍ਹਦੇ ਹਾਂ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਜਿਹੜਾ ਸਾਡਾ ਮਾਲਕ ਹੈ ਉਹ ਨਿਤ ਨਵਾਂ ਹੈ। ਅੱਜ ਕੋਈ ਬੰਦਾ ਕਿਸੇ ਨੂੰ 4% ਵਰਤਣ ਵਾਸਤੇ, ਖਰਚਣ ਵਾਸਤੇ ਹੱਥ ਉਧਾਰ ਵੀ ਦੇ ਦੇ, ਕਿਸੇ ਨੂੰ ਅੱਜ ਜਾ ਕੇ ਆਖੀਏ ਮੈਨੂੰ 10,000 ਦੀ ਲੋੜ ਹੈ ਮੇਰੀ ਮਦਦ ਕਰ, ਦੇ ਦੇਗਾ। ਅਜੇ ਮਹੀਨਾ ਨਾ ਲੰਘਿਆ ਹੋਏ ਫੇਰ ਜਾ ਕੇ ਉਹਨੂੰ ਕਹੀਏ ਵੀ ਮੇਰੀ ਹੋਰ ਮਦਦ ਕਰ, 10,000-20,000 ਹੋਰ ਦੇ। ਹੋ ਸਕਦਾ ਮੱਥੇ ਵੱਟ ਪਾਏ ਵੀ ਪਹਿਲੇ ਤੇ ਵਾਪਸ ਕੀਤੇ ਨੀ ਫੇਰ ਆ ਗਈਆਂ, ਹੋ ਸਕਦਾ ਥੋੜਾ ਬਹੁਤਾ ਗੁੱਸਾ ਕਰੇ ਪਰ ਤੁਹਾਡੀ ਮਦਦ ਕਰ ਦੇਵੇ, ਤੁਹਾਡੀ ਸਹਾਇਤਾ ਕਰ ਦੇਵੇ। ਜੇ ਤੀਜੀ ਵਾਰੀ ਫਿਰ ਅਜੇ 10 ਦਿਨ ਲੰਘੇ ਫਿਰ ਚਲੇ ਜਾਈਏ ਕੁਛ ਦੇ ਸਾਨੂੰ, ਉਹ ਕਹੇਗਾ ਤੇਰਾ ਤੇ ਕੰਮ ਹੀ ਮੰਗਣਾ ਹੋ ਗਿਆ, ਮੰਗੀ ਜਾਂਦਾ ਤੂੰ, ਮੰਗੀ ਜਾਂਦਾ, ਅੱਗੇ ਆਇਆ ਮੈਂ ਤਾਂ ਤੈਨੂੰ ਦਿੱਤਾ, ਪਹਿਲਾਂ ਆਇਆ ਤਾਂ ਵੀ ਦਿੱਤਾ, ਦੇ ਹੀ ਜਾਵਾਂ ਹੁਣ ਮੈਂ ਤੈਨੂੰ। ਕਦੇ ਸਤਿਗੁਰੂ ਨੇ ਆਖਿਆ ਤੂੰ ਕੱਲ ਵੀ ਮੰਗਣ ਵਾਸਤੇ ਆਇਆ ਸਾਂ ਅੱਜ ਫੇਰ ਆਇਆ, ਪਿਛਲੇ ਹਫ਼ਤੇ ਮੈਂ ਤੈਨੂੰ ਆਹ ਦਾਤ ਦਿੱਤੀ ਸੀ ਅੱਜ ਫੇਰ ਮੰਗਣ ਵਾਸਤੇ ਆ ਗਿਆ। ਇਸ ਤਰ੍ਹਾਂ ਦਾਤਾਂ ਸਾਡੀ ਝੋਲੀ 'ਚ ਪਾਉਂਦਾ ਦਾਤਾ, ਜਿਵੇਂ ਨਵਾਂ ਨਵਾਂ ਪਹਿਲੀ ਵਾਰੀ ਦੇਣ ਲੱਗਾ ਹੋਵੇ। ਹਜ਼ਾਰਾਂ ਦਾਤਾਂ ਬੇਅੰਤ ਬਖਸ਼ਿਸ਼ਾਂ ਉਹਨੇ ਸਾਡੇ ਤੇ ਕੀਤੀਆਂ ਨੇ, ਪਰ ਜਦੋਂ ਵੀ ਬਖਸ਼ਿਸ਼ ਕਰਦਾ ਹੈ ਇਸ ਤਰ੍ਹਾਂ ਕਰਦਾ ਹੈ ਜਿਵੇਂ ਪਹਿਲੀ ਵਾਰੀ ਕਿਰਪਾ ਕਰਨ ਲੱਗਾ ਹੈ। ਨਿਤ ਨਵਾਂ ਰਹਿੰਦਾ ਹੈ, ਪੁਰਾਣਾ ਨਹੀਂ ਹੁੰਦਾ। ਔਰ ਦੂਸਰੀ ਬਾਤ ਵੀ ਦਾਸ ਨੇ ਆਪ ਨਾਲ ਸਾਂਝੀ ਕਰਨੀ, ਸਾਹਿਬ ਮੇਰਾ ਨੀਤ ਨਵਾਂ, ਇਹ ਤੇ ਬਚਨ ਸੀ ਨਾ, ਸਦਾ ਸਦਾ ਦਾਤਾਰ, ਸਦਾ ਵਾਸਤੇ ਦਾਤਾਂ ਦਿੰਦਾ ਔਰ ਦਾਤਾਂ ਦੇ ਕੇ ਚਿਤਾਰਦਾ ਨਹੀਂ, ਤੇਰੇ ਕੰਨ 'ਚ ਨਹੀਂ ਕਹਿੰਦਾ ਮੈਂ ਤੈਨੂੰ ਦਿੱਤਾ ਹੈ। ਦੁਨਿਆਵੀ ਮਨੁੱਖ ਤੁਹਾਡੀ ਮਦਦ ਕਰਦੇ, ਤੁਹਾਡੀ ਸਹਾਇਤਾ ਕਰਦੇ ਤੇ ਉਹ ਤੁਹਾਨੂੰ ਕਹੇਗਾ ਮੈਂ ਤੈਨੂੰ ਦਿੱਤਾ, ਮੈਂ ਤੇਰੀ ਮਦਦ ਕੀਤੀ ਹੈ, ਮੈਂ ਤੇਰੀ ਸਹਾਇਤਾ ਕੀਤੀ, ਮੈਂ ਤੇਰਾ ਪਤਾ ਲਿਆ ਇਸ ਦੁੱਖ ਵੇਲੇ, ਇਸ ਬਿਪਤਾ ਵੇਲੇ ਮੈਂ ਤੇਰੇ ਨਾਲ ਖਲੋਤਾ ਸਾਂ। ਬੰਦਾ ਕਹਿੰਦਾ, ਸਮਾਂ ਪਾ ਕੇ ਇਨਸਾਨ ਹੰਕਾਰੀ ਵੀ ਹੋ ਜਾਂਦਾ, ਚਿਤਾਰਦਾ ਵੀ ਹੈ, ਤੂੰ ਇਸ ਹਸਪਤਾਲ ਪਿਆ ਸਾਂ, ਤੂੰ ਇੱਥੇ ਪਿਆ ਸਾਂ, ਇੱਥੇ ਦੁਖੀ ਸਾਂ, ਮੈਂ ਤੇਰੀ ਉਸ ਵੇਲੇ ਸਹਾਇਤਾ ਕੀਤੀ ਸੀ, ਮੈਂ ਨਾ ਤੇਰੀ ਮਦਦ ਕਰਦਾ ਮਰ ਜਾਣਾ ਸੀ ਤੂੰ, ਮੈਂ ਨਾ ਤੈਨੂੰ ਉਠਾਉਂਦਾ ਗਰਕ ਹੋ ਜਾਣਾ ਸੀ ਤੂੰ, ਮੈਂ ਨਾ ਤੇਰੀ ਮਦਦ ਕਰਦਾ ਭਿਖਾਰੀ ਮੰਗਤਾ ਬਣ ਜਾਣਾ ਸੀ ਤੂੰ, ਮੈਂ ਤੇਰੀ ਸਹਾਇਤਾ ਕੀਤੀ ਹੈ। ਬੜਾ ਕੁਛ ਇਨਸਾਨ ਆਖਦਾ ਹੈ, ਬੜਾ ਕੁਝ ਇਨਸਾਨ ਕਹਿੰਦਾ ਹੈ ਇੱਕ ਦੂਸਰੇ, ਪਰ ਮੇਰਾ ਸਤਿਗੁਰੂ ਧੰਨ ਗੁਰੂ ਨਾਨਕ ਦਾਤਾ ਕੈਸਾ ਹੈ, ਇਤਨੀਆਂ ਦਾਤਾਂ ਇਤਨੀਆਂ ਬਖਸ਼ਿਸ਼ਾਂ ਕਰਦਾ ਹੈ, ਮੇਰਾ ਅਕਾਲ ਪੁਰਖ ਨਿਰੰਕਾਰ ਇਤਨੀਆਂ ਦਾਤਾਂ ਦਿੰਦਾ ਹੈ, ਪਰ ਦੇ ਕੇ ਕਦੇ ਚਿਤਾਰਦਾ ਨਹੀਂ ਮੈਂ ਤੈਨੂੰ ਦਿੱਤਾ ਹੈ। ਇੱਕ ਇੱਕ ਸਵਾਸ ਸਾਨੂੰ ਉਹ ਦੇ ਰਿਹਾ ਹੈ, ਇੱਕ ਇੱਕ ਸਾਹ ਉਹਦੀ ਕਿਰਪਾ ਬਖਸ਼ਿਸ਼ ਨਾਲ ਆ ਰਿਹਾ। ਕਦੇ ਉਹਨੇ ਆਖਿਆ ਮੈਂ ਤੈਨੂੰ ਜ਼ਿੰਦਗੀ ਦਿੱਤੀ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਕਦੇ ਨਹੀਂ ਆਖਿਆ ਉਸਨੇ ਮੈਂ ਤੈਨੂੰ ਦਿੱਤਾ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਦਿੰਦਾ ਹੈ ਦਾਤਾਂ ਪਛਤਾਉਂਦਾ ਨਹੀਂ ਹੈ, ਦਿੰਦਾ ਹੈ ਦਾਤਾਂ ਚਿਤਾਰਦਾ ਨਹੀਂ ਹੈ। ਦੂਸਰੀ ਬੇਨਤੀ ਜਿਹੜੀ ਦਾਸ ਨੇ ਕਰਨੀ, ਸਾਹਿਬ ਮੇਰਾ ਨੀਤ ਨਵਾਂ, ਅੱਜ ਜਪਜੀ ਸਾਹਿਬ ਦਾ ਪਾਠ ਕੀਤਾ, ਕੱਲ ਨੂੰ ਫੇਰ ਕਰਨਾ। ਕਦੇ ਪੁਰਾਣਾ ਹੋਇਆ ਜਪਜੀ ਸਾਹਿਬ, ਰੋਜ਼ ਉਹੋ ਹੀ ਬਾਣੀ ਪੜ੍ਹਨੀ ਹੈ, ਰੋਜ਼ ਉਹੋ ਹੀ ਨਿਤਨੇਮ ਕਰਨਾ ਹੈ, ਰੋਜ਼ ਉਹੀ ਹੋਈ ਪੰਜ ਬਾਣੀਆਂ ਸਵੇਰੇ ਪੜ੍ਹਨੀਆਂ, ਰੋਜ਼ ਉਹੀ ਹੋਈ ਸ਼ਾਮ ਨੂੰ ਰਹਿ ਰਾਸ ਸਾਹਿਬ ਦਾ ਪਾਠ ਕਰਨਾ। ਨਵੇਂ ਤੋਂ ਨਵਾਂ ਰਸ, ਰੋਜ਼ ਆਸਾ ਕੀ ਵਾਰ ਦਾ ਕੀਰਤਨ ਸਾਰੀ ਦੁਨੀਆਂ ਭਰ ਦੇ ਗੁਰਦੁਆਰਿਆਂ 'ਚ ਔਰ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਰੋਜ਼ ਕੀਰਤਨ ਹੁੰਦਾ ਹੈ। ਸਾਧ ਸੰਗਤ, ਕਦੇ ਮਨ ਅੱਕਿਆ, ਕਦੇ ਮਨ ਉਚਾਟ ਹੋਇਆ, ਨਵੇਂ ਤੋਂ ਨਵਾਂ ਰਸ, ਇਹ ਧੁਰ ਕੀ ਬਾਣੀ ਦੀ ਮਹਿਮਾ ਹੈ। ਕੋਈ ਬੰਦਾ ਸਾਨੂੰ ਕੋਈ ਕਵਿਤਾ ਸੁਣਾਏ ਵੀ ਮੈਂ ਤੈਨੂੰ ਕਵਿਤਾ ਸੁਣਾਉਣੀ, ਉਹਨੂੰ ਕਹੀਏ ਚੱਲ ਸੁਣਾ, ਸੁਣਾਉਣ ਲੱਗ ਪਿਆ, ਬੜੀ ਸੋਹਣੀ ਲੱਗੀ ਕਵਿਤਾ, ਸ਼ਾਮਾਂ ਪਈਆਂ ਉਹ ਫਿਰ ਬਹਿ ਜਾਵੇ ਚੌਂਕੜਾ ਮਾਰ ਕੇ, ਤੁਹਾਨੂੰ ਕਵਿਤਾ ਸੁਣਾਵਾਂ, ਕਿਆ ਸੁਣਾ ਜਿਹੜੀ ਸਵੇਰੇ ਸੁਣਾਈ ਸੀ ਫਿਰ ਸ਼ਾਮ ਨੂੰ ਲੈ ਕੇ ਬਹਿ ਗਿਆ। ਤੇ ਸਾਹਿਬ ਸੁਭਾਈ ਬੰਦਾ ਕਹਿੰਦਾ ਵੀ ਇਹ ਤਾਂ ਸਵੇਰੇ ਸੁਣੀ ਸੀ, ਕਹਿੰਦਾ ਦੁਬਾਰਾ ਸੁਣਾ ਦਿੰਦੇ, ਚੱਲ ਸੁਣਾ ਦੇ ਬਈ। ਅਗਲਾ ਦਿਨ ਹੋਇਆ ਫਿਰ ਕਹੇ ਕਵਿਤਾ ਸੁਣਾਉਣੀ ਹੈ, ਕਿਆ ਸੁਣਾ ਬਈ ਜਿਹੜੀ ਕੱਲ ਦੋ ਵਾਰੀ ਸੁਣਾਈ ਸੀ ਅੱਜ ਫਿਰ ਸੁਣਾਉਣ ਵਾਸਤੇ ਬੈਠ ਗਿਆ। ਬੰਦਾ ਕਹਿੰਦਾ ਅੱਗੇ ਵੀ ਦੋ ਵਾਰੀ ਸੁਣਾਈ, ਕੋਈ ਨਵੀਂ ਗੱਲ ਕਰ, ਇੱਕ ਵਾਰੀ ਦੋ ਵਾਰੀ ਚਾਰ ਵਾਰੀ ਤੁਹਾਨੂੰ ਸੁਣਾ ਦੇਗਾ ਸਾਧ ਸੰਗਤ, ਉਸ ਤੋਂ ਬਾਅਦ ਫਿਰ ਆਪਾਂ ਉਸਨੂੰ ਕਹਿੰਦੇ ਸੱਜਣਾ ਕਿ ਬਹੁਤ ਵਾਰੀ ਸੁਣ ਚੁੱਕੇ ਹਾਂ, ਸਮੇਟ ਲਾ ਆਪਣੀ ਕਿਤਾਬ ਜਿਹੜੀ। ਪਰ ਸਾਧ ਸੰਗਤ ਵਿਚਾਰ ਕਰਿਓ, ਕਦੇ ਖਸਮ ਦੀ ਬਾਣੀ ਰੋਜ਼ ਨਿਤਨੇਮ ਕਰਨਾ, ਰੋਜ਼ ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ ਰੋਜ਼ ਜਪਣਾ, ਮੂਲ ਮੰਤਰ ਰੋਜ਼ ਜਪਣਾ, ਰੋਜ਼ ਰਹਿ ਰਾਜ ਸਾਹਿਬ ਦਾ ਪਾਠ ਕਰਨਾ, ਰੋਜ਼ ਆਸਾ ਕੀ ਵਾਰ ਦਾ ਕੀਰਤਨ, ਨਾ ਅੱਕਣਾ ਨਾ ਥੱਕਣਾ ਨਾ ਉਚਾਟ ਹੋਣਾ ਮਨ, ਕਾਰਨ ਸਾਹਿਬ ਮੇਰਾ ਨੀਤ ਨਵਾਂ। ਨਿਤ ਨਵੇਂ ਤੋਂ ਨਵਾਂ ਰਸ, ਨਿਤ ਨਵੇਂ ਤੋਂ ਨਵਾਂ ਆਨੰਦ, ਨਿਤ ਨਵੇਂ ਤੋਂ ਨਵੀਂ ਖੁਸ਼ੀ ਪਾਵਨ ਬਾਣੀ ਵਿੱਚੋਂ ਮਿਲਦੀ ਹੈ, ਕਿਉਂਕਿ ਉਹ ਸਾਹਿਬ ਰੂਪ ਹੈ, ਸਾਹਿਬ ਮੇਰਾ ਨੀਤ ਨਵਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹ ਸਾਹਿਬ ਮੇਰਾ ਨਿਤ ਨਵਾਂ ਹੈ, ਜਿੱਥੋਂ ਮਰਜ਼ੀ ਜਦੋਂ ਮਰਜ਼ੀ ਰੋਜ਼ ਪੜ੍ਹ ਲੈਣਾ, ਰੋਜ਼ ਪੜ੍ਹ ਲੈਣਾ, ਨਵੇਂ ਤੋਂ ਨਵਾਂ ਰਸ, ਨਵੇਂ ਤੋਂ ਨਵਾਂ ਆਨੰਦ ਤੇ ਖੇੜਾ ਤੁਹਾਡੇ ਜੀਵਨ ਵਿੱਚ ਆਏਗਾ। ਇਸੇ ਲਈ ਖਸਮ ਦੀ ਬਾਣੀ ਦੇ ਬਰਾਬਰ, ਧੁਰ ਕੀ ਬਾਣੀ ਦੇ ਤੁੱਲ ਸੰਸਾਰ ਜਗਤ ਵਿੱਚ ਹੋਰ ਕੁਛ ਵੀ ਨਹੀਂ ਹੈ। ਇਹ ਗੁਰਮੁਖ ਜਨਾਂ ਦਾ ਕੈਸਾ ਜੀਵਨ ਹੈ ਫਿਰ, ਜਿਨ੍ਹਾਂ ਨੇ ਪ੍ਰੇਮ ਰਸ ਪ੍ਰਾਪਤ ਕੀਤਾ, ਐਦਾਂ ਉਹਨਾਂ ਨੇ ਪਾਇਆ ਸ਼ਬਦ ਸੁਰਤ ਪਰਚਾਇਕ ਹੈ, ਨਿਤ ਨੇਹ ਨਵੇਲਾ। ਸ਼ਬਦ ਸੁਰਤ ਵਿੱਚ ਉਹਨਾਂ ਦਾ ਮਨ ਹਿਰਦਾ ਪਰਚ ਜਾਂਦਾ ਹੈ, ਤੇ ਸਿੱਖ ਦਾ ਨੇਹੂ, ਸਿੱਖ ਦਾ ਪਿਆਰ ਸਤਿਗੁਰੂ ਦੇ ਨਾਲ ਨਿਤ ਨਵੇਂ ਤੋਂ ਨਵਾਂ ਰਹਿੰਦਾ ਹੈ। ਵੀਹ ਇੱਕੀ ਹੀ ਚੜਾਓ ਚੜ ਸਿੱਖ ਗੁਰ ਗੁਰ ਚੇਲਾ। ਵੀਹ ਦਾ ਅਰਥ ਹੈ ਸੰਸਾਰ, ਤੇ ਇੱਕੀ ਹੀ ਦਾ ਅਰਥ ਹੈ ਆਤਮਿਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਤੁਰੀਆ ਪਦ। ਕਹਿਣ ਲੱਗੇ ਵੀਹ ਇੱਕੀ ਹੀ ਦਾ ਚੜਾਓ ਚੜ ਕੇ, ਭਾਵ ਦੁਨੀਆਂ ਵਾਲੇ ਪਾਸਿਓਂ, ਸੰਸਾਰ ਵਾਲੇ ਪਾਸਿਓਂ ਪੌੜੀਆਂ ਚੜ ਕੇ, ਇਹ ਗੁਰਸਿੱਖ ਜਿਹੜਾ ਫਿਰ ਸਾਧ ਸੰਗਤ ਉਸ ਤੁਰੀਆ ਪਦ ਦੇ ਵਿੱਚ ਆਤਮਿਕ ਜੀਵਨ ਦੀ ਸਭ ਤੋਂ ਉੱਚੀ ਅਵਸਥਾ ਦੇ ਉੱਤੇ ਪਹੁੰਚ ਜਾਂਦਾ, ਤੇ ਉਸ ਅਵਸਥਾ ਵਿੱਚ ਸਿੱਖ ਗੁਰ ਗੁਰ ਚੇਲਾ, ਸਿੱਖ ਗੁਰੂ ਤੇ ਗੁਰੂ ਚੇਲਾ ਹੋ ਜਾਂਦਾ ਹੈ। ਭਾਵ ਗੁਰੂ ਆਪਣੇ ਸਿੱਖ ਨੂੰ ਆਪਣੇ ਜਿਹਾ ਬਣਾ ਲੈਂਦਾ ਹੈ, ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਬਣਾਇਆ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬਾ ਅਮਰਦਾਸ ਨੂੰ ਆਪਣੇ ਜੈਸਾ ਬਣਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠੇ ਨੂੰ ਗੁਰੂ ਰਾਮਦਾਸ ਬਣਾ ਕੇ ਆਪਣੇ ਜੈਸਾ ਥਾਪ ਦਿੱਤਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਸਾਹਿਬ ਅਰਜਨ ਦੇਵ ਨੂੰ अपने जैसा थाप दिता गुरु नानक दी जोत टका के। श्री गुरु अर्जन देव महाराज सच्चे पातशाह ने साहेब हरगोबिंद पातशाह नूं अपने जैसा थाप दिता, मेरी पीरी दा मालक दल भंजन गुर सूरमा बड़ जोधा बहु पारे उपकारी धन गुरु हरगोबिंद साहब बन गए। श्री गुरु हरगोबिंद पातशाह ने साहेब हर राय नूं अपने जैसा बना लिया। पहला सेवक की तरह सेवा करते रहे पर सिंघासन ते बिठा के नमस्कार की। श्री गुरु हर राय साहेब बन गए। धन श्री गुरु हर राय साहब सच्चे पातशाह ने साहेब हर कृष्ण नूं, जेड़े हर कृष्ण साहब की उम्र तकरीबन 5 साल 3 महीनों की सी, गुरु नानक दे सिंघासन का 8वां पातशाह बना दिता। गुरु नानक की जोत अंदर टका दी। श्री हर कृष्ण ते आई है जिस डिठे सब दुख जाए। पढ़ते हैं अपना रोज एक कलगीधर पातशाह के बचन। गुरु गोबिंद सिंह साहब ने यह पौड़ी उचारण की अरदास वाली, श्री हर कृष्ण ते आई है जिस डिठे सब दुख जाए। 5.25 साल की उम्र च गुरु नानक की जोत अंदर टिक गई। श्री गुरु हरकृष्ण महाराज सच्चे पातशाह ने साहिब तेग बहादुर पातशाह नूं बाबा वसे ग्राम बकाले बन गुर संगत सकल संभाले गुरता गद्दी ते साहिब तेग बहादुर पातशाह जी नूं विराजमान कर दिता। गुरु नानक देव पातशाह की जोत उन्हां अंदर टका दी। श्री गुरु तेग बहादुर पातशाह ने कलगीधर दाता साहिब गोबिंद राय उन्हां नूं गुरता गद्दी ते विराजमान कर 10वां पातशाह बना दिता। गुरु नानक दी जोत उन्हां दे अंदर टका अपना स्वरूप बख्श दिता, जिस 10वें पातशाह नूं अज धन धन श्री गुरु गोबिंद सिंह साहिब महाराज खालसे दे सिरजनहार आखदे। श्री गुरु गोबिंद सिंह साहिब सच्चे पातशाह ने श्री हजूर साहिब दी धरती ते साध संगत शरीरक जामे गुरता गद्दी देण वेले शरीरक जामिआं विचों कढ के हुण सदीवी काल वास्ते देहधारी गुरु की प्रथा मुका शब्द गुरु श्री गुरु ग्रंथ साहब सच्चे पातशाह जी दे लड़ ला दिता। आग्या पई अकाल की तभी चलायो पंथ, सब सिखन को हुक्म है गुरु मान्यो। ग्रंथ श्री गुरु ग्रंथ साहब दे सदीवी काल वास्ते लड़ ला दिता और कह दिता कि जुगो जुग अटल जुगां तक सदीवी सतगुरु है तुहाडा श्री गुरु ग्रंथ साहिब महाराज। इसलिए दास बेनती कर रहा, भाई गुरदास जी कहते हैं सिख गुर गुर चेला। इस तरह दसे पातशाहियां साध संगत सिख गुरु ते गुरु चेला हो निबड़िया, भाव सतगुरु ने अपने सिख नूं अपने जैसा ही बना लिया। अपने मन हिरदे दे विच सिख ने गुरु नूं टकाया ते गुरु चेला ते चेला गुरु हो गया। अपियो पीए अजर जर गुरसेव सुहेला, जिन्ना ने ए नाम अमृत दा प्याला पीता है। अपियो पीया ए जड़ा साध संगत नाम अमृत दा प्याला गुरु प्यारिया ने छकिया है पीता है, उन्हां ने ना जरी जान वाली इस अवस्था नूं इस दात नूं जर के गुरु दी सेवा विच जुड़ के आनंद माणिया है। भाव जो रस जो आनंद जो खुशी तुहानू अंदरों प्राप्त हुंदी है नाम अमृत दा प्याला पी के, ये बड़ी अजर शक्ति है। परंतु गुरमुख जाने नूं जर के फिर गुरु दी सेवा विच जुड़ के आनंद माणदे हन ते अपने आप नूं निम्रता दे विच ही रखदे ने। जीवन कैसा है, जीवदियां मर चलना हार जिने वहेला। उन्हां गुरसिखां दा जीवन यह है कि जीवदियां मर के चलना, मुरदा होए मुरीद ना गली होवना, भाव शब्द मरो फिर जीवो सद ही तां फिर मरण ना होई। गुरु शब्द विच जुड़ के अपने आपे नूं होमे हंकार वल्लों मार लैंदे ने। जीवदियां मर चलना गुर प्रसादी जीवत मरे, उल्टी होवे मत बदलाहो नानक मैल न लगई ना फिर जोनी पा। हार जिने वहेला कहंदे गुरमुख हार चले जग जीता, गुरु दे अगे अपना आप हार देना। हार देन दा मतलब भेटा कर देना ते फिर वो जीवन दी बाजी जित के इस संसार जगत नूं तर जांदे। ये वहेला ए जहर रूपी जिहड़ा सागर है ना, इहदे तों साध संगत जित के जांदे जीवन दी बाजी। गुरु दे अगे अपना आपा हार दिता, ਹਾਰ ਦਿੱਤਾ ਦਾ ਮਤਲਬ ਹੁੰਦਾ ਸਰੈਂਡਰ ਕਰ ਦੇਣਾ। ਸਰੈਂਡਰ ਹਾਰ ਨੂੰ ਮੰਨਿਆ ਜਾਂਦਾ ਕਿ ਆਪਣਾ ਆਪ ਸਰੈਂਡਰ ਕਰ ਦਿੱਤਾ, ਭੇਟ ਕਰ ਦਿੱਤਾ ਉਹਨੇ। ਸਿੱਖ ਨੇ, ਗੁਰਮੁਖ ਜਨ ਨੇ ਗੁਰੂ ਦੇ ਅੱਗੇ ਆਪਣਾ ਆਪ ਹਾਰ ਦਿੱਤਾ, ਸਰੈਂਡਰ ਕਰ ਦਿੱਤਾ, ਭੇਟ ਕਰ ਦਿੱਤਾ, ਤੇ ਜੀਵਨ ਵਾਲੇ ਪਾਸਿਓਂ ਫਿਰ ਜਗਤ ਤੋਂ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ, ਸੰਸਾਰ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਇਹ ਗੁਰਮੁਖ ਜਨਾਂ ਦਾ, ਪਰਮੇਸ਼ਰ ਦੇ ਪਿਆਰਿਆਂ ਦਾ, ਸਾਧ ਸੰਗਤ ਇਹ ਜੀਵਨ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਮਾਰਗ ਕੈਸਾ, ਸਿਲ ਆਲੂਣੀ ਚਟਣੀ ਲੱਖ ਅੰਮ੍ਰਿਤ ਪੇਲਾ। ਅਲੂਣੀ ਸਿਲ ਨੂੰ ਚੱਟਣਾ ਹੈ, ਉਹ ਅਲੂਣੀ ਸਿਲ ਚੱਟਦੇ ਨੇ, ਭਾਵ ਨਿਸ਼ਕਾਮ ਭਗਤੀ ਕਰਕੇ ਐਸੀ ਧਾਰਨਾ ਧਾਰਨ ਨਾਲ ਪ੍ਰੇਮ ਰਸ ਚੱਖਦੇ ਨੇ। ਐਸਾ ਆਬੇ ਹਯਾਤ, ਐਸਾ ਪ੍ਰਭੂ ਦਾ ਨਾਮ ਅੰਮ੍ਰਿਤ ਸਾਧ ਸੰਗਤ ਉਹਨਾਂ ਨੇ ਚੱਖਿਆ, ਜਿਹੜਾ ਦੁਨਿਆਵੀ ਲੱਖਾਂ ਅੰਮ੍ਰਿਤਾਂ ਨੂੰ ਪਰੇ ਜਾ ਸੁੱਟਦਾ ਹੈ। ਲੱਖ ਅੰਮ੍ਰਿਤ ਪੇਲਾ, ਦੁਨੀਆਂ ਵਿੱਚ ਹੋਰ ਵੀ ਲੱਖਾਂ ਅੰਮ੍ਰਿਤਾਂ ਦੀ ਲੋਕ ਗੱਲ ਕਰਦੇ ਹੋਣਗੇ, ਪੇਲਾ ਦਾ ਅਰਥ ਹੁੰਦਾ ਪਰੇ ਸੁੱਟ ਦੇਣਾ, ਪਾਸੇ ਕਰ ਦੇਣਾ। ਦੁਨਿਆਵੀ ਹੋਰ ਜਿਹੜੇ ਅੰਮ੍ਰਿਤਾਦਿਕ ਨੇ ਉਹਨਾਂ ਨੂੰ ਉਹਨਾਂ ਨੇ ਪਾਸੇ ਕਰ ਦਿੱਤਾ, ਪਰਮੇਸ਼ਵਰ ਦਾ ਨਾਮ ਅੰਮ੍ਰਿਤ ਚੱਖਿਆ ਹੈ। ਉਹਨਾਂ ਨੇ ਚੱਖਿਆ ਖੰਡੇ ਬਾਟੇ ਦਾ ਅੰਮ੍ਰਿਤ, ਖੰਡੇ ਬਾਟੇ ਦੀ ਪੌਲ ਜਿਹੜੀ ਬਾਣੀ ਨਾਲ ਤਿਆਰ ਕੀਤੀ ਗਈ ਹੈ। ਉਹਨਾਂ ਨੇ ਚੱਖਿਆ ਨਾਮ ਦਾ ਅੰਮ੍ਰਿਤ, ਉਹਨਾਂ ਨੇ ਚੱਖਿਆ ਸ਼ਬਦ ਦਾ ਅੰਮ੍ਰਿਤ। ਇਸ ਲਈ ਦੁਨਿਆਵੀ ਹੋਰ ਪਦਾਰਥਾਂ ਦੇ ਜਿਹੜੇ ਅੰਮ੍ਰਿਤ ਰੂਪੀ ਕਹਿੰਦੇ ਪਦਾਰਥ ਨੇ, ਉਹਨਾਂ ਤੋਂ ਆਪਣੀ ਸੁਰਤ ਨੂੰ ਉੱਚਾ ਉਠਾ ਲੈਂਦੇ ਹਨ, ਨਾਮ ਅੰਮ੍ਰਿਤ ਨਾਲ ਸਾਂਝ ਪਾ ਕੇ ਪ੍ਰਭੂ ਚਰਨਾਂ ਵਿੱਚ ਐਸੇ ਗੁਰਮੁਖ ਜਨ ਪ੍ਰਵਾਨ ਹੋ ਜਾਂਦੇ ਨੇ। ਵਾਰ 13ਵੀਂ ਦੀ ਪੌੜੀ 15ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ, ਸਿਰ ਕਲਵੱਤਰ ਧਰਾਏ ਕੈ ਸਿਰ ਚੜਿਆ ਭੱਜੈ, ਲੋਹੇ ਜੜੀਐ ਬੋਹੇ ਥਾ ਭਾਰ ਪਰੇ ਨਾ ਤੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਅਗਰੈ ਡੋਬੈ ਜਾਣ ਕੈ ਨਿਰਮੋਲਕ ਧੱਜੈ, ਗੁਰਮੁਖ ਮਾਰਗ ਚੱਲਣਾ ਛੱਡ ਖੱਬੈ ਸੱਜੈ, ਗੁਰਮੁਖ ਮਾਰਗ ਚੱਲਣਾ ਛੱਡ ਖੱਬੈ ਸੱਜੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਇੱਕ ਦਿਨ ਦਰਿਆ ਦੇ ਕੰਢੇ ਖਲੋਤੇ, ਦਰਿਆ ਦੇ ਕਿਨਾਰੇ। ਇਸ ਪੌੜੀ ਦਾ ਭਾਵ ਦਾਸ ਨੇ ਆਪ ਸਾਰੀਆਂ ਸੰਗਤਾਂ ਨਾਲ ਬਚਨ ਸਾਂਝਾ ਕਰਨਾ ਹੈ। ਦਰਿਆ ਦੇ ਕਿਨਾਰੇ ਖੜੇ ਤੇ ਦਰਿਆ ਦੇ ਪਾਣੀ ਦੇ ਉੱਤੇ ਬੇੜੀ ਤਰਦੀ ਆਉਂਦੀ ਹੈ, ਬੜੇ ਲੋਕ ਬੈਠੇ ਨੇ ਬੇੜੀ ਚ, ਤੇ ਜਿਹੜਾ ਬੇੜੀ ਦਾ ਅਗਲਾ ਹਿੱਸਾ ਹੈ ਇਸ ਤਰ੍ਹਾਂ ਪਾਣੀ ਦੇ ਉੱਤੇ ਤਰਦਾ ਆ ਰਿਹਾ ਕਿਨਾਰੇ ਵੱਲ ਨੂੰ, ਜਿਵੇਂ ਪਾਣੀ ਨੂੰ ਚੀਰ ਰਿਹਾ ਹੋਵੇ ਆਰੇ ਦੀ ਤਰ੍ਹਾਂ। ਜਿਹੜਾ ਬੇੜੀ ਹੈ ਉਹਨੂੰ ਕਦੇ ਵੇਖੀਏ ਨਾ ਆਪਾਂ, ਬੇੜੀ ਨੂੰ, ਜੋ ਬੇੜੀ ਦਾ ਜਿਹੜਾ ਅਗਲਾ ਹਿੱਸਾ ਹੈ ਉਹ ਜਿਵੇਂ ਪਾਣੀ ਨੂੰ ਚੀਰਦਾ ਹੈ, ਸੱਜੇ ਖੱਬੇ ਹਟਾਉਂਦਾ ਹੈ ਉਸ ਪਾਣੀ। ਭਾਈ ਗੁਰਦਾਸ ਜੀ ਨੇ ਤੱਕਿਆ, ਕਹਿਣ ਲੱਗੇ ਜਿਵੇਂ ਮੈਂ ਪਾਣੀ ਨਾਲ ਗੱਲਾਂ ਕਰਨ ਲੱਗ ਪਿਆ। ਕੀ ਕਹਿੰਦੇ ਨੇ, ਦਰਿਆ ਦਿਆ ਪਾਣੀਆਂ, ਤੇਰੇ ਵਿੱਚ ਛੋਟਾ ਜਿਹਾ ਲੋਹੇ ਦਾ ਟੁਕੜਾ ਸੁੱਟੀਏ ਤੇ ਤੂੰ ਉਸਨੂੰ ਡੋਬ ਦਿੰਦਾ, ਛੋਟਾ ਜਿਹਾ ਲੋਹੇ ਦਾ ਕਿੱਲ ਤੇਰੇ ਵਿੱਚ ਸੁੱਟੀਏ ਡੋਬ ਦਿੰਦਾ, ਛੋਟਾ ਜਿਹਾ ਪੱਥਰ ਸੁੱਟੀਏ ਡੋਬ ਦਿੰਦਾ, ਏਡੀ ਵੱਡੀ ਬੇੜੀ ਤੇਰੇ ਉੱਪਰ ਤਰਦੀ ਆ ਰਹੀ ਹੈ, ਇਸ ਨੂੰ ਕਿਉਂ ਨਹੀਂ ਡੋਬਦਾ? ਹੁਣ ਕਿਸੇ ਸਾਇੰਸਦਾਨ ਨੂੰ ਸਾਇੰਟੀਫਿਕ ਢੰਗ ਨਾਲ ਗੱਲ ਕਰੀਏ, ਉਹ ਹੋਰ ਜਵਾਬ ਦੇਗਾ, ਇਹ ਪਰਮਾਰਥ ਦਾ ਰਸਤਾ ਧਰਮ ਦੀ ਦੁਨੀਆ ਹੈ, ਧਿਆਨ ਦੇਣਾ। ਹੁਣ ਕਹਿਣ ਲੱਗੇ, ਦਰਿਆ ਦਿਆ ਪਾਣੀਆਂ, ਏਡੀ ਵੱਡੀ ਬੇੜੀ ਨੂੰ ਕਿਉਂ ਨਹੀਂ ਡੋਬਦਾ? ਤੇ ਕਮਾਲ ਦੀ ਗੱਲ ਪਤਾ ਕੀ ਕਹਿੰਦੇ, ਇਸ ਬੇੜੀ ਦੇ ਵਿੱਚ ਵੀ ਲੋਹੇ ਦੇ ਕਿੱਲ ਲੱਗੇ ਨੇ, ਲੋਹੇ ਦੀਆਂ ਪੱਤੀਆਂ ਇਹਦੇ ਵਿੱਚ ਲੱਗੀਆਂ ਵੀ ਨੇ, ਤਾਂ ਵੀ ਨਹੀਂ ਡੋਬਦਾ, ਇਕੱਲਾ ਕਿੱਲ ਸੁੱਟੀਏ ਡੋਬ ਦਿੰਦਾ। ਫਿਰ ਦਰਿਆ ਦਿਆ ਪਾਣੀਆਂ, ਅੱਗ ਦਾ ਤੇ ਪਾਣੀ ਦਾ ਵੈਰ ਆ, ਦੋਵੇਂ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ। ਇਹ ਜਿਹੜੀ ਲੱਕੜ ਦੀ ਬੇੜੀ ਹੈ, ਇਹਦੇ ਵਿੱਚ ਅੱਗ ਵੀ ਮੌਜੂਦ ਹੈ, ਭਾਵ ਲੱਕੜ ਵਿੱਚ ਅੱਗ ਹੈ ਨਾ, ਹਰ ਤਰ੍ਹਾਂ ਦੀ ਬਨਸਪਤੀ ਵਿੱਚ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਇਹਦੇ ਚ ਅੱਗ ਵੀ ਮੌਜੂਦ ਹੈ, ਤਾਂ ਵੀ ਨਹੀਂ ਡੋਬਦਾ। ਇਸ ਬੇੜੀ ਦੇ ਵਿੱਚ ਪੱਥਰ ਰੱਖ ਦਈਏ ਤੇ ਤਾਂ ਵੀ ਪਾਰ ਲੈ ਜਾਂਦਾ ਪੱਥਰ ਨੂੰ, ਤਾਂ ਵੀ ਨਹੀਂ ਡੋਬਦਾ। ਉਸ ਤਰ੍ਹਾਂ ਪੱਥਰ ਸੁੱਟੀਏ ਤੇ ਡੋਬ ਦੇਣਾ। ਭਾਈ ਗੁਰਦਾਸ ਜੀ ਕਹਿੰਦੇ, ਉਸਨੇ ਬੜਾ ਪਿਆਰਾ ਜਵਾਬ ਦਿੱਤਾ ਪਾਣੀ ਨੇ। ਕੀ ਕਹਿੰਦਾ ਹੈ ਭਾਈ ਗੁਰਦਾਸ ਜੀ? ਕਹਿੰਦੇ ਉਹਨੇ ਜਵਾਬ ਦਿੱਤਾ, ਕਹਿੰਦਾ, ਸੱਜਣਾ ਗੱਲ ਇਹ ਹੈ, ਇਹ ਜਿਹੜੀ ਬੇੜੀ ਹੈ ਲੱਕੜ ਦੀ ਬਣੀ ਹੈ, ਤੇ ਕਦੇ ਮੈਂ ਇਸ ਨੂੰ ਪਾਲਦਾ ਰਿਹਾ, ਕਦੇ ਮੈਂ ਇਸ ਦਾ ਪਾਲਣ ਪੋਸ਼ਣ ਕੀਤਾ ਹੈ ਪਾਣੀ ਨੇ। ਗੁਰੂ ਸਵਾਰਿਓ, ਹੁਣ ਬੇੜੀ ਬਣੀ ਲੱਕੜ ਦੀ, ਤੇ ਇਹ ਲੱਕੜ ਕਦੇ ਦਰਖਤ ਸੀ, ਕਦੇ ਰੁੱਖ ਸੀ, ਤੇ ਰੁੱਖ ਨੂੰ ਕਿਸ ਨੇ ਪਾਲਿਆ, ਕਦੇ ਛੋਟਾ ਜਿਹਾ ਪਲਾਂਟ ਸੀ, ਨਿੱਕਾ ਜਿਹਾ ਬੂਟਾ ਸੀ, ਕਦੇ ਇਹ ਕਿੱਡਾ ਵੱਡਾ ਦਰਖਤ ਬਣਿਆ, ਪਰ ਇਹਨੂੰ ਪਾਲਿਆ ਕਿਸ ਨੇ? ਪਾਣੀ ਨੇ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਪਾਣੀ ਤੋਂ ਬਿਨਾਂ ਬਨਸਪਤੀ ਕੋਈ ਫਸਲਾਂ ਨੇ, ਕੋਈ ਰੁੱਖ ਨੇ ਕੁਮਲਾ ਜਾਂਦੇ, ਸੁੱਕ ਸੜ ਜਾਂਦੇ ਜਿਹੜੇ ਬੂਟੇ ਨੂੰ ਪਾਣੀ ਨਾ ਮਿਲੇ। ਕਹਿਣ ਲੱਗੇ ਕਦੇ ਬੂਟਾ ਸੀ, ਕਦੇ ਰੁੱਖ ਸੀ। ਪਾਣੀ ਕਹਿੰਦਾ ਮੈਂ ਇਹਨੂੰ ਪਾਲਿਆ ਤਾਂ ਇਹ ਵੱਡਾ ਹੋਇਆ, ਇਹਨੂੰ ਚੀਰਿਆ ਕੱਟਿਆ ਫੱਟੇ ਬਣੇ, ਇਹਦੇ ਤੋਂ ਬੇੜੀ ਬਣਾਈ। ਤੇ ਜਿਸ ਨੂੰ ਆਪ ਪਾਲਿਆ ਹੋਵੇ, ਹੱਥੀਂ ਪਾਲਣ ਪੋਸ਼ਣ ਜਿਸ ਦਾ ਕੀਤਾ ਹੋਵੇ, ਉਹਨੂੰ ਫਿਰ ਡੋਬਿਆ ਨਹੀਂ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਪਾਣੀ ਕਹਿੰਦਾ ਮੈਂ ਇਸ ਨੂੰ ਪਾਲਿਆ, ਕਿਵੇਂ ਡੋਬਦਿਆਂ? ਨਹੀਂ ਇਹਨੂੰ ਡੋਬਿਆ ਜਾ ਸਕਦਾ। ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਇੱਕ ਵਾਰੀ ਸਤਿਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦਾ ਹੋ ਜਾ, ਸਤਿਗੁਰ ਦੇ ਚਰਨਾਂ ਵਿੱਚ ਜੁੜ ਜਾ, ਤੈਨੂੰ ਗੁਰੂ ਐਸਾ ਆਤਮਿਕ ਜੀਵਨ ਤੇ ਆਤਮਿਕ ਜ਼ਿੰਦਗੀ ਦਏਗਾ, ਤੈਨੂੰ ਫਿਰ ਭਾਵ ਸਾਗਰ ਵਿੱਚ ਡੁੱਬਣ ਨਹੀਂ ਦਏਗਾ। ਭਾਈ ਜੋਗਾ ਸਿੰਘ ਵਰਗੇ ਵੀ ਸਾਧ ਸੰਗਤ ਜੇ ਕਿਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਗਏ ਤੇ ਸਤਿਗੁਰੂ ਨੇ ਬਚਨ ਆਖਿਆ, ਕੀ ਨਾਂ ਹੈ ਤੇਰਾ ਬਈ? ਕਹਿੰਦਾ ਮਹਾਰਾਜ ਮੇਰਾ ਨਾਂ ਜੋਗਾ। ਦਾਤਾ ਜੀ ਕਹਿੰਦੇ ਕਿਹਦੇ ਜੋਗਾ? ਕਹਿੰਦਾ ਗੁਰੂ ਜੋਗਾ। ਤੇ ਕਲਗੀਧਰ ਪਾਤਸ਼ਾਹ ਨੇ ਗੱਲ ਨਾਲ ਆ ਕੇ ਆਖਿਆ, ਜੋਗਿਆ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ, ਤੈਨੂੰ ਗੁਰੂ ਅੱਜ ਤੋਂ ਬਾਅਦ ਭਾਵ ਸਾਗਰ ਵਿੱਚ ਡੁੱਬਣ ਨਹੀਂ ਦਏਗਾ। ਤੇ ਕੀ ਕੀਤਾ ਫਿਰ ਸਤਿਗੁਰ ਨੇ? ਸਾਧ ਸੰਗਤ ਜੇ ਕਿਤੇ ਭੁੱਲਿਆ ਭਟਕਿਆ ਮਾੜਾ ਮੋਟਾ ਸਿੱਖ ਕੁਰਾਏ ਪੈਣ ਵੀ ਲੱਗਾ, ਜੋਗਾ ਕਿਤੇ ਵੇਸਵਾ ਦੇ ਦੁਆਰੇ ਵੱਲ ਨੂੰ ਜਾਣ ਵੀ ਲੱਗਾ ਤੇ ਉੱਥੇ ਪਹਿਰੇਦਾਰ ਬਣ ਕੇ ਵੀ ਖਲੋ ਜਾਂਦਾ, ਨਹੀਂ ਜਾਣ ਦੇਣਾ ਸਿੱਖਾਂ, ਇੱਧਰ ਨਹੀਂ ਜਾਣ ਦੇਣਾ, ਡੁੱਬਣ ਦਿੱਤਾ ਕਿਤੇ ਉਹਨੇ? ਨਹੀਂ ਡੁੱਬਣ ਦਿੰਦਾ, ਆਪਣੇ ਪਿਆਰਿਆਂ ਦੀ ਹਰ ਥਾਂ ਤੇ ਰੱਖਿਆ ਕਰਦਾ ਹੈ, ਬਾਂਹ ਫੜਦਾ ਹੈ, ਪਰ ਉਹਨਾਂ ਦੀ ਜਿਹੜੇ ਗੁਰੂ ਦੇ ਹੋ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ। ਕਹਿੰਦੇ ਪਾਣੀ ਕਾਠ ਨੂੰ, ਕਾਠ ਦਾ ਮਤਲਬ ਲੱਕੜ, ਕਹਿਣ ਲੱਗੇ ਪਾਣੀ ਕਾਠ ਨੂੰ ਲੱਕੜ ਨੂੰ ਡੋਬਦਾ ਨਹੀਂ, ਕਿਉਂ ਜੋ ਉਸ ਦਾ ਪਾਲਣ ਪੋਸ਼ਣ ਆਪ ਕੀਤਾ ਹੈ, ਉਹਦੇ ਪਾਲਣ ਦੀ ਸ਼ਰਮ ਪੈਂਦੀ ਹੈ, ਉਹ ਲੱਜ ਪਾਲਦਾ ਹੈ, ਆਪਣੇ ਬਿਰਦ ਦੀ ਲੱਜ ਰੱਖਦਾ ਕਿ ਮੈਂ ਇਹਦਾ ਪਾਲਣ ਪੋਸ਼ਣ ਕੀਤਾ, ਇਸ ਲਈ ਇਸ ਲੱਕੜ ਨੂੰ ਇਸ ਕਾਠ ਨੂੰ ਨਹੀਂ ਡੋਬਣਾ। ਸਿਰ ਕਲਵੱਤਰ ਧਰਾਏ ਕੈ ਸਿਰ ਚੜਿਆ ਭੱਜੈ। ਜਦੋਂ ਪਾਣੀ ਦੇ ਉੱਤੇ ਬੇੜੀ ਬਣ ਕੇ ਚੱਲਦੀ ਤਾਂ ਇਸ ਤਰ੍ਹਾਂ, ਕਲਵੱਤਰ ਦਾ ਅਰਥ ਹੁੰਦਾ ਆਰਾ, ਕਹਿੰਦੇ ਬੇੜੀ ਇਸ ਤਰ੍ਹਾਂ ਚੱਲਦੀ ਜਿਵੇਂ ਪਾਣੀ ਦੇ ਸਿਰ ਤੇ ਆਰਾ ਚੱਲਦਾ ਹੈ। ਕਹਿੰਦੇ ਪਾਣੀ ਦੇ ਸਿਰ ਦੇ ਉੱਤੇ ਬੇੜੀ ਬਣ ਕੇ ਉਹ ਆਰੇ ਦੀ ਤਰ੍ਹਾਂ ਚੱਲਦਾ ਹੈ, ਪਰੰਤੂ ਤਾਂ ਵੀ ਉਸ ਨੂੰ ਨਹੀਂ ਡੋਬਦਾ। ਭਾਵ ਜਦ ਕਾਠ ਦੇ ਸਿਰ ਪਰ ਫਰਨਾਹੀ ਦਿੱਤੀ ਜਾਂਦੀ ਹੈ, ਭਾਵ ਚੀਰ ਕੇ ਜਹਾਜ਼ ਬਣਾਉਂਦੇ, ਜਦੋਂ ਬੇੜਾ ਬਣਾਉਂਦੇ, ਬੇੜੀ ਬਣਾਉਂਦੇ ਆ, ਤੇ ਪਾਣੀ ਦੇ ਸਿਰ ਉੱਤੇ ਚੜ੍ਹ ਕੇ ਦੌੜਦਾ, ਤੇ ਜਦੋਂ ਚੱਲਦਾ ਜਿਵੇਂ ਪਾਣੀ ਨੂੰ ਚੀਰਦਾ, ਪਰ ਤਾਂ ਵੀ ਉਸ ਵੇਲੇ ਆਪਣੇ ਬਿਰਦ ਦੀ, ਆਪਣੇ ਸੁਭਾਅ ਦੀ, ਭਾਈ ਗੁਰਦਾਸ ਜੀ ਕਹਿੰਦੇ ਲੱਜ ਰੱਖਦਾ ਹੈ ਕਿ ਮੈਂ ਡੋਬਣਾ ਨਹੀਂ ਹੈ, ਫਿਰ ਵੀ ਨਹੀਂ ਡੋਬਦਾ। ਲੋਹ ਜੜੀ ਹੈ ਬੋਹੇ ਥਾ ਭਾਰ ਭਰੇ ਨਾ ਤੱਜੈ। ਹੁਣ ਉਹਨਾਂ ਬੇੜੀਆਂ ਬੇੜਿਆਂ ਨਾਲ ਲੋਹਾ ਵੀ ਜੜਿਆ ਹੋਇਆ, ਕਈ ਮਨੁੱਖ ਤੇ ਮਾਲ ਵੀ ਵਿੱਚ ਲੱਦਿਆ, ਭਾਰ ਨਾਲ ਵੀ ਭਰ ਦੇਈਦਾ, ਤਾਂ ਵੀ ਆਪਣੇ ਬਿਰਦ ਦੀ ਲੱਜ ਨਹੀਂ ਛੱਡਦਾ। ਭਾਵ ਉਹਦੇ ਚ ਲੋਹਾ ਵੀ ਜੜਿਆ, ਪਰੰਤੂ ਡੋਬਦਾ ਨਹੀਂ ਹੈ, ਕਿਉਂਕਿ ਉਸ ਲੋਹੇ ਨੇ ਲੱਕੜ ਦੀ ਸੰਗਤ ਕਰ ਲਈ ਹੈ। ਤੇਟੈ ਅੰਦਰ ਅੱਗ ਰੱਖ ਇਸ ਪੜਦਾ ਕੱਜੈ। ਪੇਟ ਵਿੱਚ ਅੱਗ ਰੱਖਣ ਕਰਕੇ ਵੀ ਉਸ ਦਾ ਪੜਦਾ ਕੱਜਦਾ ਹੈ, ਭਾਵ ਉਸ ਬੇੜੀ ਵਿੱਚ, ਉਸ ਬੋਹਿਤ ਜਹਾਜ਼ ਬੇੜੇ ਵਿੱਚ ਜਿਹੜੇ ਸਮੁੰਦਰ ਤੇ ਤਰਦੇ ਨੇ, ਕਹਿੰਦੇ ਉਹਨਾਂ ਵਿੱਚ ਅੱਗ ਵੀ ਬਾਲੀ ਜਾਓ, ਤਾਂ ਵੀ ਸਾਧ ਸੰਗਤ ਉਹਦਾ ਪੜਦਾ ਕੱਜਦਾ ਹੈ, ਨਹੀਂ ਡੋਬਦਾ। ਵਿਦਵਾਨਾਂ ਨੇ ਇਹ ਵੀ ਲਿਖਿਆ ਕਿ ਲੱਕੜ ਦੇ ਵਿੱਚ ਵੀ ਅੱਗ ਮੌਜੂਦ ਹੈ, ਅੱਗ ਤੇ ਪਾਣੀ ਦਾ ਮੇਲ ਕੋਈ ਨਹੀਂ, ਤਾਂ ਵੀ ਨਹੀਂ ਡੋਬਦਾ, ਕਿਉਂ? ਆਪਣੇ ਹੱਥੀਂ ਪਾਲਣ ਪੋਸ਼ਣ ਕੀਤਾ ਹੈ। ਅਗਰੈ ਡੋਬੈ ਜਾਣਕੈ ਨਿਰਮੋਲਕ ਧੱਜੈ। ਸਾਧ ਸੰਗਤ, ਇੱਕ ਲੱਕੜ ਹੈ ਅਗਰ, ਇਹਦੇ ਵਿੱਚੋਂ ਖੁਸ਼ਬੂ ਆਉਂਦੀ ਹੈ, ਸੁਗੰਧੀ ਆਉਂਦੀ ਇਸ ਦੀਆਂ ਗੰਢਾਂ ਦੇ ਵਿੱਚੋਂ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਇਸ ਦਾ ਨਾਮ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਨੇ ਸ੍ਰੀ ਰਾਗ ਵਿੱਚ ਅੰਕਿਤ ਕੀਤਾ ਹੈ। ਭਾਵ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਕਈਆਂ ਵਿਦਵਾਨਾਂ ਨੇ ਅਗਰੈ ਦਾ ਅਰਥ ਚੰਦਨ ਕੀਤਾ ਹੈ ਕਿ ਚੰਦਨ ਦੀ ਲੱਕੜ, ਮਾਫ ਕਰਨਾ, ਅਗਰ ਤੇ ਚੰਦਨ ਦੋ ਵੱਖਰੀਆਂ ਵੱਖਰੀਆਂ ਲੱਕੜਾਂ ਨੇ। ਗੁਰੂ ਨਾਨਕ ਦੇਵ ਸਾਹਿਬ ਨੇ ਵੀ ਚੰਦਨ ਨੂੰ ਵੱਖਰਾ ਲਿਖਿਆ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਤੋ ਸਾਧ ਸੰਗਤ, ਅਗਰ ਇੱਕ ਲੱਕੜ ਹੈ, ਹੁਣ ਧਿਆਨ ਨਾਲ ਸੁਣਿਓ, ਪਾਣੀ ਆਪਣਾ ਬਿਰਧ ਪਾਲਦਾ ਹੈ, ਸੁਭਾਅ ਦੀ ਲੱਜ ਪਾਲਦਾ ਵੀ ਉਹ ਲੱਕੜ ਨੂੰ ਡੁੱਬਣ ਨਹੀਂ ਦਿੰਦਾ, ਭਾਵ ਡੁੱਬਣ ਨਹੀਂ ਦੇਣ ਦਾ ਭਾਵ ਬੇੜੀ ਤਰ ਰਹੀ ਹੈ। ਅਗਰ ਇੱਕ ਲੱਕੜ ਹੈ, ਜਦੋਂ ਇਹਨੂੰ ਪਾਣੀ ਵਿੱਚ ਸੁੱਟੋ, ਭਾਵੇਂ ਸੁੱਕੀ ਵੀ ਹੋਵੇ ਤਾਂ ਵੀ ਡੁੱਬ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਮੈਂ ਪਾਣੀ ਨੂੰ ਪੁੱਛਿਆ ਕਿ ਜਿਹੜੀ ਅਗਰ ਦੀ ਲੱਕੜ ਹੈ ਇਸ ਨੂੰ ਕਿਉਂ ਡੋਬ ਦੇਣਾ, ਬਾਕੀ ਲੱਕੜ ਤਰਦੀ ਹੈ ਠੀਕ ਹੈ, ਪਰ ਬਿਲਕੁਲ ਸੁੱਕੀ ਲੱਕੜ ਵੀ ਹੋਵੇ ਉਹਦੀ ਬੇੜੀ ਨਹੀਂ ਬਣਾਈ ਜਾ ਸਕਦੀ, ਕਿਉਂਕਿ ਉਹਨੂੰ ਡੋਬ ਦਿੰਦਾ ਪਾਣੀ, ਜਿਹੜਾ ਉਹ ਨਹੀਂ ਤਰਦਾ, ਅਗਰ ਨਹੀਂ ਤਰਦਾ ਪਾਣੀ ਦੇ ਉੱਤੇ। ਤੋ ਸਾਧ ਸੰਗਤ ਕਹਿੰਦੇ, ਮੈਂ ਪੁੱਛਿਆ ਵੀ ਅਗਰ ਵੀ ਤਾਂ ਇੱਕ ਲੱਕੜੀ, ਉਹਦਾ ਪਾਲਣ ਪੋਸ਼ਣ ਵੀ ਤੇ ਤੂੰ ਹੀ ਕੀਤਾ, ਪਾਣੀ ਨਾਲ ਹੀ ਉਹ ਰੁੱਖ ਬਣਿਆ, ਉਹਨੂੰ ਕਿਉਂ ਡੋਬਦਾ? ਤੇ ਭਾਈ ਗੁਰਦਾਸ ਜੀ ਕਹਿੰਦੇ, ਹੁਣ ਉਹ ਜਵਾਬ ਦਿੰਦਾ ਜਿਵੇਂ ਪਾਣੀ ਕਹਿੰਦਾ, ਉੱਥੇ ਵੀ ਮੈਂ ਆਪਣਾ ਬਿਰਧ ਪਾਲਦਾ, ਉੱਥੇ ਵੀ ਮੈਂ ਆਪਣੇ ਉਹਦੇ ਪਾਲਣ ਪੋਸ਼ਣ ਦੀ ਲੱਜ ਰੱਖਦਾ। ਕਿਉਂ? ਸਾਧ ਸੰਗਤ, ਜਿਹੜੇ ਅਗਰ ਲੱਕੜ ਦੇ ਵਪਾਰੀ ਨੇ, ਕਿਉਂਕਿ ਉਹਦੇ ਚੋਂ ਸੁਗੰਧੀ ਖੁਸ਼ਬੋ ਨਿਕਲਦੀ, ਉਹਦੇ ਤੋਂ ਤਰ੍ਹਾਂ ਤਰ੍ਹਾਂ ਦਾ ਅਤਰ ਆਦਿਕ ਵੀ ਬਣਦਾ, ਜਿਵੇਂ ਅਗਰ ਬੱਤੀਆਂ ਹੁੰਦੀਆਂ ਨਾ ਧੂਪ ਧਖਾਉਣ ਵਾਲਾ, ਉਹਦੇ ਵਿੱਚ ਵੀ ਉਹਦਾ ਕਈ ਵਾਰੀ ਮਿਲਾਪ ਮਿਕਸ ਕੀਤਾ ਜਾਂਦਾ। ਪਰ ਬੇਨਤੀ ਸੁਣਨੀ, ਕਹਿੰਦੇ ਜਿਹੜੇ ਉਸ ਲੱਕੜ ਦੇ ਵਪਾਰੀ ਨੇ, ਇਹ ਅਗਰ ਦੀ ਲੱਕੜ ਅਸਲੀ ਹੈ ਕਿ ਨਕਲੀ ਹੈ, ਉਹਦੀ ਪਹਿਚਾਣ ਵਪਾਰੀ ਲੋਕ ਜਿਹੜੇ ਨੇ ਉਹ ਪਾਣੀ ਵਿੱਚ ਸੁੱਟ ਕੇ ਕਰਦੇ ਨੇ। ਜੇ ਤੇ ਲੱਕੜ ਜਾਵੇ ਪਾਣੀ ਵਿੱਚ ਡੁੱਬ ਤਾਂ ਅਸਲੀ ਅਗਰ ਹੈ, ਤੇ ਜੇ ਪਾਣੀ ਦੇ ਉੱਤੇ ਤਰਦੀ ਰਹੇ ਤੇ ਉਹ ਨਕਲੀ ਹੈ। ਕਹਿਣ ਲੱਗੇ, ਪਾਣੀ ਮੈਨੂੰ ਆਖਦਾ ਅਗਰ ਦੀ ਲੱਕੜ ਨੂੰ ਇਸ ਕਰਕੇ ਪਾਣੀ ਕਹਿੰਦਾ ਮੈਂ ਡੋਬ ਦਿੰਦਾ ਹਾਂ ਤਾਂ ਕਿ ਉਹਦਾ ਮੁੱਲ ਬਹੁਤਾ ਪੈ ਜਾਵੇ, ਉਹਦੀ ਕਦਰ ਬਹੁਤੀ ਪਵੇ। ਪਾਲਦਾ ਉੱਥੇ ਵੀ ਆਪਣਾ ਬਿਰਧ ਤੇ ਸੁਭਾਅ ਹੀ ਆ, ਉਸਦਾ ਮੁੱਲ ਵਧਾਉਣ ਵਾਸਤੇ ਇਹਦੀ ਕੀਮਤ ਬਹੁਤੀ ਪੈ ਜਾਵੇ, ਇਹਨੂੰ ਸਤਿਕਾਰ ਬਹੁਤਾ ਮਿਲ ਜਾਵੇ ਤਾਂ ਡੋਬ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ, ਅਗਰੈ ਡੋਬੈ ਜਾਣ ਕੈ ਨਿਰਮੋਲਕ ਤਜੈ। ਪਾਣੀ ਵਿੱਚ ਅਗਰ ਲੱਕੜ ਡੁੱਬ ਜਾਂਦੀ ਹੈ, ਇਹਦਾ ਕਾਰਨ ਦੱਸਦੇ ਨੇ, ਅਗਰ ਨੂੰ ਜਾਣ ਕੇ ਡੋਬਦਾ ਹੈ ਕਿ ਇਹਦਾ ਡੁੱਬ ਜਾਣਾ ਹੀ ਉਸਦੇ ਅਮੋਲਕ ਹੋਣ ਦੀ ਨਿਸ਼ਾਨੀ ਹੈ, ਕੀਮਤੀ ਹੋਣ ਦੀ ਨਿਸ਼ਾਨੀ ਹੈ, ਤਾਂ ਉੱਥੇ ਵੀ ਉਹ ਪਾਣੀ ਆਪਣਾ ਅੰਗ ਤੇ ਆਪਣਾ ਬਿਰਧ ਪਾਲਦਾ ਹੈ। ਜਿਹੜੇ ਗੁਰੂ ਦੇ ਬਣ ਗਏ, ਗੁਰੂ ਵੀ ਉਹਨਾਂ ਦੀ ਹਰ ਜਗ੍ਹਾ ਤੇ ਲੱਜ ਰੱਖਦਾ ਹੈ, ਪਤ ਰੱਖਦਾ ਹੈ। ਇਸ ਲਈ ਕਹਿ ਰਹੇ ਨੇ ਅਖੀਰਲੀ ਪੰਕਤੀ ਵਿੱਚ ਇਸ ਪੌੜੀ ਚ, ਗੁਰਮੁਖ ਜਨ ਕੈਸੇ ਰਸਤੇ ਤੇ ਚੱਲਦੇ ਨੇ ਜੀ, ਗੁਰਮੁਖ ਮਾਰਗ ਚੱਲਣ ਛੱਡ ਖੱਬੇ ਸੱਜੇ ਤਾਂ ਤੇ ਹੇ ਭਾਈ, ਗੁਰਮੁਖ ਮਾਰਗ ਦੇ ਉੱਤੇ ਚੱਲਣਾ ਸ੍ਰੇਸ਼ਟ ਹੈ, ਖੱਬੇ ਸੱਜੇ ਦੇ ਹੋਰ ਇੱਧਰ ਉੱਧਰ ਦੀ ਭਟਕਣਾ ਦੇ ਰਸਤੇ ਛੱਡ ਕੇ ਕੇਵਲ ਗੁਰੂ ਦੇ ਮਾਰਗ ਤੇ ਚੱਲਣਾ ਹੈ, ਸਤਿਗੁਰ ਦੇ ਰਸਤੇ ਤੇ ਚੱਲਣਾ। ਐਵੇਂ ਸੰਸਾਰੀ ਹੋਰ ਦੇਹ ਧਾਰੀਆਂ ਪਖੰਡੀਆਂ ਦੇ ਪੈਰਾਂ ਦੇ ਉੱਤੇ ਜਾ ਕੇ ਤੇ ਮੜੀਆਂ ਮਸਾਣਾ ਕਬਰਾਂ ਤੇ ਦੇਵੀ ਦੇਵਤਿਆਂ ਆਦਿਕਾਂ ਤੇ ਜਠੇਰਿਆਂ ਦੀ ਪੂਜਾ ਨਹੀਂ ਕਰਦੇ ਫਿਰਨਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲੱਗਣਾ ਹੈ, ਇੱਧਰ ਉੱਧਰ ਦੇ ਸੱਜੇ ਖੱਬੇ ਮਾਰਗ ਭਾਵ ਭਟਕਣਾ ਵਾਲੇ ਮਾਰਗ ਛੱਡ ਕੇ ਆਪਣੇ ਗੁਰੂ ਦਾ ਪੱਲਾ ਪਕੜਨਾ ਹੈ, ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਨਹੀਂ ਜਾਣਾ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ, ਖੁਸ਼ੀ ਗਮੀ ਅਮੀਰੀ ਗਰੀਬੀ ਉਚਾਈ ਨਿਵਿਆਈ ਜੀਵਨ ਦੀ ਆਪਣੇ ਸਤਿਗੁਰ ਦਾ ਪੱਲਾ ਕਦੇ ਨਹੀਂ ਛੱਡਣਾ, ਇਹ ਪ੍ਰੇਰਨਾ ਭਾਈ ਗੁਰਦਾਸ ਜੀ ਦੇ ਰਹੇ ਹਨ।